ਜਿਹਨੇ ਆਸ ਤਿਆਗਤੀ ਉਹਦੇ ਯੋਗ ਦੀ ਵੀ ਆਸ ਨਹੀਂ ਹੁੰਦਾ ਫਿਰ ਜੇ ਸਾਰੀਆਂ ਆਸਾਂ ਤਿਆਗੀਆਂ ਨੇ ਕਾਹਦੇ ਵਾਸਤੇ ਤਿਆਗੀਆਂ ਕਾਹਦੇ ਵਾਸਤੇ ਤਿਆਗੀਆਂ ਨੇ ਜਿਹਦੇ ਵਾਸਤੇ ਤਿਆਗੀ ਨੇ ਉਹਦਾ ਅੰਦਰ ਆਸ ਰੱਖਣੀ ਚਾਹੀਦੀ ਹੈ ਨਾ ਜਿਹਨੇ ਉਹ ਵੀ ਤਿਆਗਤੀ ਉਹ ਬੇਵਕੂਫ ਹੈ ਗਿਆਨ ਨਹੀਂ ਹੈ ਕੋਈ ਕਾਰਨ ਹੈ ਕਿਸੇ ਚੀਜ਼ ਦੇ ਤਿਆਗ ਦਾ ਥੋੜਾ ਕਾਰਨ ਹੈ ਕੋਈ ਨਹੀਂ ਕੋਈ ਤਿਆਗ ਦਾ ਤਿਆਗ ਦਾ ਟਾਰਗੇਟ ਹੈ ਕੋਈ ਨਹੀਂ ਮਿਲਣਾ ਕੀ ਹੈ ਤਿਆਗੂ ਹੈ ਕਿਉਂ ਇਸ ਕਰਕੇ ਸਾਡੇ ਇੱਕ ਆਸ ਰੱਖੋ ਆਸਾ ਮਾਹਿਨ ਰਾਸੋ ਜੇ ਟਾਰਗੇਟ ਹੀ ਨਹੀਂ ਹੈ ਇਹਨਾਂ ਦਾ ਮੁਕਤੀ ਤੋਂ ਬਾਹਰ ਟਾਰਗੇਟ ਹੈ ਨਹੀਂ ਆਸ ਕਾਹਦੀ ਰੱਖਦੇ ਮੁਕਤੀ ਤੋਂ ਗਾਹਾਂ ਟਾਰਗੇਟ ਹੈ ਨਹੀਂ ਅਸੀਂ ਮੁਕਤੀ ਦੇ ਗਾਹਾਂ ਸਾਡਾ ਟਾਰਗੇਟ ਹੈ ਕੋਈ ਮੁਕਤੀ ਤੋਂ ਅੱਗੇ ਟਾਰਗੇਟ ਹੈ ਸਾਡਾ ਹਾਂ ਉਹੀ ਤਾਂ ਆਸ ਹੈ ਮੁਕਤੀ ਤੋਂ ਬਾਅਦ ਅੱਗੇ ਟਾਰਗੇਟ ਹੈ ਹੋਰ ਇਹਨਾਂ ਦਾ ਮੁਕਤੀ ਤੱਕ ਟਾਰਗੇਟ ਹੈ ਕਹਿੰਦੇ ਬਸ ਆਸਾ ਤਿਆਗਤੀ ਮੁਕਤ ਹੋ ਗਏ ਅੱਗੇ ਨਹੀਂ ਨਾ ਟਾਰਗੇਟ ਹੈ ਸਾਡਾ ਅੱਗੇ ਟਾਰਗੇਟ ਹੈ ਮੁਕਤ ਤੋਂ ਗਾਹਾਂ ਨਿਰਾਸੋ ਮੁਕਤੀ ਹੈ ਮੰਨਦੇ ਹਾਂ ਪਰ ਅੱਗੇ ਟਾਰਗੇਟ ਹੈ ਸਾਡਾ ਮੁਕਤ ਬੱਪਰੀ ਵੀ ਗਿਆਨੀ ਤਿਆਗਾ ਹੈ ਗਿਆਨੀ ਤਿਆਗਾ ਹੈ ਉਹਨਾਂ ਦਾ ਹੈ ਨਹੀਂ ਅੱਗੇ ਸਾਡੇ ਚਾਰ ਪਦਾਰਥ ਨੇ ਉੱਥੇ ਚਾਰ ਪਦਾਰਥ ਕਿੱਥੇ ਨੇ ਜਿਹੜੇ ਚਾਰ ਪਦਾਰਥ ਨੇ ਮਾਇਆ ਵਾਲੇ ਨੇ ਤਾਂ ਹੀ ਅੱਗੇ ਟਾਰਗੇਟ ਹੈ ਨਹੀਂ ਉਹਨਾਂ ਦੇ ਟਾਰਗੇਟ ਸਾਡਾ ਟਾਰਗੇਟ ਅੱਗੇ ਹੈ ਦੋ ਪਦਾਰਥ ਨੇ ਸਾਡੇ ਉੱਥੇ ਤੱਕ ਜਿੱਥੇ ਉਹਨਾਂ ਦੇ ਨੇ ਗਿਆਨ ਅਰ ਮੁਕਤ ਉਹਨਾਂ ਦਾ ਗਿਆਨ ਤੋਂ ਬਿਨਾਂ ਮੁਕਤੀ ਹੈ ਪੜ੍ਹਦੇ ਨੇ ਤਾਂ ਨਹੀਂ ਮੁਕਤੀ ਮਿਲਦੀ ਤਪ ਨਾਲ ਮੁਕਤੀ ਪੜ੍ਹਦੇ ਨੇ ਜਪ ਨਾਲ ਮੁਕਤੀ ਪੜ੍ਹਦੇ ਨੇ ਜਾਂ ਦਾਨ ਪੁੰਨ ਨਾਲ ਮੁਕਤੀ ਇਹਦੇ ਨਹੀਂ ਹੁੰਦੀ ਉਹਦੇ ਨਾਲ ਤਾਂ ਮਨ ਵਿੱਚ ਜੋ ਭਗਤੀ ਮਨ ਆਪਣੀ ਮਰਜ਼ੀ ਨਾਲ ਕਰਦਾ ਉਹਦੇ ਨਾਲ ਮਨ ਮਜ਼ਬੂਤ ਹੁੰਦਾ ਮਨ ਸਟਰੋਂਗ ਹੁੰਦਾ ਮਨ ਮਰਦਾ ਨਹੀਂ ਅਸੀਂ ਮਨ ਨੂੰ ਮਾਰਨਾ ਮਨ ਦੀਆਂ ਇੱਛਾਵਾਂ ਮਾਰਨੀਆਂ ਨੇ ਗਿਆਨ ਬਿਨਾਂ ਮਨ ਦੀਆਂ ਇੱਛਾ ਨਹੀਂ ਮਰਦੀਆਂ ਉੱਥੇ ਗਿਆਨ ਦਾ ਕੰਮ ਕੋਈ ਨਹੀਂ
ਅਸੰਖ ਭਗਤ ਗੁਣ ਗਿਆਨ ਵਿਚਾਰ
ਭਗਤੀ ਅਸੰਖ ਪ੍ਰਕਾਰ ਦੀ ਹੈ ਭਾਵੇਂ ਪਰ ਅਸਲੀ ਭਗਤੀ ਕੀ ਹੈ ਗੁਣ ਗਿਆਨ ਵਿਚਾਰ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਨੀ ਪਰ ਉਹ ਜੋ ਗਿਆਨ ਪੈਦਾ ਹੋ ਗਿਆਨ ਲੈਣ
ਅਸੰਖ
ਸਾਡੀ ਭਗਤੀ ਕੀ ਹੈ ਸਾਡੀ ਭਗਤੀ ਹੈ ਗੁਣ ਗਿਆਨ ਵਿਚਾਰ ਉਹਦੇ ਗੁਣਾਂ ਦੇ ਵਿਚਾਰ ਕਰਨੀ ਉਹ ਜੋ ਗਿਆਨ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਆ ਗੁਣ ਗਾਇਆ ਨਾ ਗੁਰਬਾਣੀ ਇਹਦੀ ਵਿਚਾਰ ਕਰਨੀ ਔਰ ਇਹ ਜੋ ਗਿਆਨ ਮਿਲੂਗਾ ਉਹਦੇ ਨਾਲ ਕੀ ਮਿਲੂਗੀ ਉਹਦੇ ਨਾਲ ਮਨ ਜਿਹੜਾ ਹੈਗਾ ਮਾਇਆ ਤਿਆਗ ਦੂਗਾ ਮੁਕਤੀ ਮਿਲ ਜੂਗੀ ਵਿਕਾਰਾਂ ਤੋਂ ਮੁਕਤੀ ਮਿਲ ਜੂਗੀ ਉਹਦੇ ਗਾਹਾਂ ਦਾ ਟਾਰਗੇਟ ਫਿਰ ਅੱਗੇ ਹੈ ਸਤਿਗੁਰ ਤੋਂ ਮਰੇ ਕਾਜ ਸਵਾਲੇ ਮਨ ਚ ਚੈਨ ਨਾ ਬਹਿ ਜੂਗਾ ਚੁੱਪ ਕਰਕੇ ਟਿਕ ਕੇ ਫਿਰ ਘਰ ਬੈਸੋ ਹਰ ਜਨ ਇਹ ਹਰ ਜਨ ਬਣ ਜੂ ਫਿਰ ਮਨ ਨਹੀਂ ਰਹਿਣਾ ਹੈ ਜਦੋਂ ਇਹ ਤਿਆਗ ਦਿੰਦਾ ਫਿਰ ਹਰ ਜਨ ਹੋਣ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਇਹ ਹਰ ਵਰਗਾ ਹੀ ਬਣ ਜਾਂਦੇ ਨੇ ਗੁਰਬਾਣੀ ਨੂੰ ਮੰਨ ਕੇ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਦੇ ਗਿਆਨ ਨਾਲ ਜੈਸਾ ਹਰ ਹੈ ਉਹ ਜਿਹਾ ਹੋ ਜਾਂਦਾ ਹੈ ਹਰ ਜਨ ਹਰ ਹਰ ਜਨ ਦੋਏ ਇੱਕ ਹਨ ਬਿਵ ਵਿਚਾਰ ਕਛ ਨਾਹੀਂ ਜਲਤੇ ਉਪਜੇ ਤਰੰਗ ਜਿਵੇਂ ਜਲੇ ਵਿਖੇ ਸਨ
ਅਸੰਖ ਸਤੀ ਅਸੰਖ ਦਾ ਤਾਰ
ਸਤੀ ਵੀ ਸਤਵਾਦੀ ਸਤੀ ਸੱਚ ਬੋਲਣ ਵਾਲੇ ਬਹੁਤ ਨੇ ਅਣਗਿਣਤ ਨੇ ਅਸੰਖ ਨੇ ਸਤੀਆਂ ਦੀਆਂ ਕੈਟਾਗਰੀਆਂ ਵੀ ਬਥੇਰੀਆਂ ਨੇ ਸੱਚ ਵੀ ਆਪਣਾ ਆਪਣਾ ਅਸੰਖ ਦਾਤਾਰ ਦਾਤਾ ਕਰਨ ਵਾਲੇ ਅਨੇਕ ਪ੍ਰਕਾਰ ਦੇ ਕੋਈ ਕਿਸੇ ਚੀਜ਼ ਦੀ ਦਾਤ ਕੋਈ ਕਿਸੇ ਚੀਜ਼ ਦੀ ਦਾਤ ਕੋਈ ਕਿਸੇ ਚੀਜ਼ ਦੀ ਦਾਤ ਗਾਇਦਾਨ ਕੋਈ ਸੋਨੇ ਦਾ ਦਾਨ ਕਰਦਾ ਹਾਥੀ ਦਾ ਦਾਨ ਕਰਦਾ ਕੋਈ ਭੂਮੀ ਦਾ ਦਾਨ ਕਰਦਾ ਕੋਈ ਇਸਤਰੀ ਦਾ ਦਾਨ ਕਰਦਾ ਇਹ ਜਿਹੀਆਂ ਤਾਂ ਗੱਲਾਂ ਸੀ ਪ੍ਰਚਲਿਤ। ਐਸੇ ਦਾਨ ਦਿੱਤੇ ਦਿੱਤੀ ਗਈ ਜਾਂ ਕਹਿਣਾ ਨਾ ਨਿਤ ਕਰੀ ਜਾ ਹਰ ਕੇ ਨਾਮ ਮੈਨੂੰ ਨਹੀਂ ਕੋਈ ਹਰ ਕਾ ਨਾਮ ਉਹਦੇ ਬਰਾਬਰ ਕੁਛ ਵੀ ਨਹੀਂ ਹੈ। ਇੱਕ ਸ਼ਬਦ ਹੈ ਬਹੁਤ ਲੰਬਾ ਮੇਰਾ ਨਾਮ ਲੇਖ ਜੀ ਦਾ ਸ਼ਬਦ
ਮੇਰੇ ਭੂਲੇ ਕਪਟਨਾ ਕੀ
ਹਾਂ ਮਾਰ ਮੇਰੇ ਭੂਲੇ ਕਪਟਨਾ
ਹਰ ਕਾ ਨਾਮ ਰਤਨ ਨਿਤ ਲੀਜੇ ਅਸੰਖ ਸੂਰ ਮੋਹ ਪਕਸਾ
ਅਸੰਖ ਸੂਰ ਸੂਰਮੇ ਨੇ ਉਹ ਵੀ ਅਸੰਖਾਂ ਨੇ ਕੋਈ ਗਿਣਤੀ ਨਹੀਂ ਸੰਸਾਰ ਸਾਹਮਣੇ ਮੱਥੇ ਤੋਂ ਸਾਹਮਣੇ ਉਹ ਵਾਰ ਸਹਿੰਦੇ ਨੇ ਤੀਰਾਂ ਦੇ ਤਲਵਾਰਾਂ ਦੇ ਸਾਰ ਦਾ ਮਤਲਬ ਹੈ ਤੀਰ ਤਲਵਾਰਾਂ ਦੇ ਬਾਹਰ ਸਹਿੰਦੇ ਨੇ ਸੂਰਮੇ
ਅਸੰਖ ਮੋਨੀ ਲਿਵ ਲਾਏ ਤਾਰ
ਅਸੰਖ ਮੋਨੀ ਨੇ ਜਿਹੜੇ ਚੁੱਪ ਕਰਦੇ ਨੇ ਬੋਲਦੇ ਹੀ ਨਹੀਂ ਉਹ ਲਿਵ ਤਾਰ ਲਾਈ ਕਹਿੰਦੇ ਸਾਡੀ ਤਾਰ ਜੁੜੀ ਹੈ ਲਿਵ ਜੁੜੀ ਹੋਈ ਹੈ ਲਿਵ ਤਾਰ ਲਾਉਣ ਵਾਸਤੇ ਮੋਨ ਧਾਰਨ ਕਰਦੇ ਨੇ ਮੈਂ ਕਹਿ ਲਓ ਚਾਹੇ
ਕੁਦਰਤ
ਲਿਵ ਤਾਰ ਤਾਂ ਜੁੜਦੀ ਨਹੀਂ ਹੈ ਕਹਿ ਦਿੰਦੇ ਨੇ ਜੁੜੀ ਹੈ ਜੋੜਨ ਵਾਸਤੇ ਕਰਦੇ ਨੇ ਅਸਫਲ ਯਤਨ ਨੇ ਇਹ ਸਾਰੇ ਅਸਫਲ ਯਤਨ ਨੇ ਇਹ ਯਤਨ ਨੇ ਸਾਰੇ ਅਸਫਲ ਨੇ ਇਹ ਫੋਕਟ ਧਰਮ ਕਛੂ ਫਲ ਨਾ ਇਹ ਸਾਰੇ ਫੋਕਟ ਧਰਮ ਗਿਣੇ ਨੇ ਇਹਨਾਂ 'ਚ ਕੋਈ ਫਲ ਨਹੀਂ
ਜਿਹਨਾਂ ਨੂੰ ਅਸੰਖ ਲੱਗਿਆ
ਜਿਹਨਾਂ ਨੂੰ ਅਸੰਖ ਲੱਗਿਆ
ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ
ਮੇਰੀ ਕਿੰਨੀ ਕੁ ਬੁੱਧੀ ਹੈ ਜਿਹਦੇ ਨਾਲ ਮੈਂ ਸਾਰਾ ਕੁਝ ਦੱਸ ਸਕਾਂ ਮੈਂ ਤਾਂ ਨੇੜੇ ਨੇੜੇ ਜਿੰਨਾ ਕੁ ਦੇਖਿਆ ਦੱਸ ਦਿੱਤਾ
ਜੋ ਦੁੱਧ ਭਾਵੇਂ
ਕਿੰਨੀਆਂ ਕੁ ਧਰਤੀਆਂ ਨੇ ਇੱਥੇ ਕੋਈ ਪਤਾ ਲੱਗਦਾ ਸਾਰੀ ਧਰਤੀ ਤਾਂ ਉਹ ਵੀ ਨਹੀਂ ਘੁੰਮੇ ਅਮਰੀਕਾ 'ਚ ਕਿਹੜਾ ਗਏ ਨੇ
ਜੋ ਦੁੱਧ ਭਾਵੇਂ ਸਾਈ ਭਲੀ ਕਾ
ਬਸ ਜਿਹੜਾ ਤੈਨੂੰ ਚੰਗਾ ਲੱਗਦਾ ਇਹੀ ਚੰਗਾ ਹੈ ਇਹ ਤਾਂ ਅਸੀਂ ਕਹਿ ਸਕਦੇ ਹਾਂ ਦਾਅਵੇ ਨਾਲ ਇਹ ਤਾਂ ਗਰੰਟੀ ਦਾ ਕਹਿਣਾ ਜੋ ਤੁਸੀਂ ਭਾਵੇ ਸਾਈ ਭਲੀ ਕਾਰ ਸਾਡੇ ਵਾਸਤੇ ਕੀ ਚੰਗਾ ਹੈ ਸਾਡੇ ਵਾਸਤੇ ਕਾਰ ਕੀ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ ਉਹ ਕਾਰ ਕਰੀਏ ਉਹੀ ਭਲੀ ਹੈ ਜਿਹੜਾ ਦਰਗਾਹ 'ਚ ਪ੍ਰਵਾਨ ਹੈ ਕਾਰ ਉਹੀ ਸਾਡੇ ਵਾਸਤੇ ਭਲੀ ਹੈ ਸਾਡੇ ਵਾਸਤੇ ਉਹੀ ਭਲੀ ਹੈ ਤੂੰ ਜੋ ਕਰਦਾ ਉਹਦਾ ਭਲਾ ਹੀ ਹੈ ਤੇਰੇ ਪਾਣੇ 'ਚ ਅਸੀਂ ਚੱਲੀਏ ਉਹੀ ਭਲਾ ਹੈ ਤੇਰੇ ਕਹਿਣ ਮੁਤਾਬਕ ਚੱਲਾਂਗੇ ਤਾਂ ਫਿਰ ਭਲਾ ਹੋਊਗਾ ਹੀ ਉਹਨੂੰ ਤਾਂ ਤੂੰ ਕਿਵੇਂ ਕਹੇਗਾ ਵੀ ਗਲਤ ਹੈ ਅਸੀਂ ਕਹਿੰਦੇ ਜੇ ਗਲਤ ਹੈ ਫਿਰ ਤੂੰ ਹੀ ਕਰਾਇਆ ਗਲਤ ਹੈ ਤਾਂ ਆਪਣੇ ਅਨੁਸਾਰ ਚਲਾ ਕੇ ਤਾਂ ਗਲਤ ਨਹੀਂ ਨਾ ਕਹਿ ਸਕਦਾ ਕੋਈ ਜੋ ਤੁਧ ਭਾਵ ਹੈ ਮੇਰੇ ਵਾਸਤੇ ਕਾਰ ਉਹ ਭਲੀ ਹੈ ਜਿਹੜੀ ਤੈਨੂੰ ਚੰਗੀ ਲੱਗੇ ਤੂੰ ਕਰਾਵੇਂ ਜਿਹੜੀ ਤੂੰ ਸਦਾ ਸਲਾਮਤ
ਨਿਰੰਕਾਰ
ਨਿਰੰਕਾਰ ਤੂੰ ਸਦਾ ਸਲਾਮਤ ਤੂੰ ਸਦਾ ਸਲਾਮਤ ਹੈ ਨਿਰੰਕਾਰ ਹੈ ਨਿਰਾਕਾਰ ਹੈ ਜੇ ਨਿਰਾਕਾਰ ਹੈ ਮਾਇਆ ਤੋਂ ਲਿਪਤ ਹੈ ਮਾਇਆ 'ਚ ਕੌਣ ਹੈ ਮਾਇਆ 'ਚ ਮੈਂ ਮਾਇਆ 'ਚ ਨੇ ਜੀਵ ਸਾਰੇ ਤੂੰ ਤਾਂ ਕਣ ਕਣ ਵਿੱਚ ਕਿਵੇਂ ਹੋ ਗਿਆ ਮੇਰਾ ਅੱਧਾ ਹਿੱਸਾ ਵੀ ਨਹੀਂ ਕਣ ਕਣ 'ਚ ਸਰੀਰ 'ਚ ਰਲਿਆ ਤੂੰ ਸਾਬਤ ਤਾਂ ਕਿੱਥੇ ਰਲਣਾ ਅੱਧਾ ਹਿੱਸਾ ਮੇਰੇ 'ਚੋਂ ਵੀ ਮੁਨਕਰ ਹੋ ਗਿਆ ਤਾਂ ਮੇਰਾ ਜੀ ਕਰਿਆ ਮਾਇਆ ਰਲਣੋ ਕਹਿੰਦਾ ਮੈਂ ਤਾਂ ਰਲਣਾ ਨਹੀਂ ਅੱਧਾ ਤਾਂ ਪਿਛੇ ਰਹਿ ਗਿਆ ਅੱਧਾ ਕਹਿੰਦਾ ਮੈਂ ਨਹੀਂ ਖਾਲ ਟੱਪਣਾ ਮਾਇਆ ਵਾਲਾ ਮੈਂ ਤਾਂ ਬੰਨੇ ਤੋਂ ਪਰੇ ਹੀ ਰਹੂੰਗਾ ਮੇਰੇ 'ਚੋਂ ਅੱਧਾ ਹਿੱਸਾ ਬਾਹਰ ਬੈਠਾ ਹੈ ਉਹ ਤੇਰੇ ਨਾਲ ਉਹਦੀ ਸਹਿਮਤੀ ਅੱਧਾ ਹੀ ਹੈ ਬਲ ਮੇਰੇ ਕੋਲ ਅੱਧਾ ਹੀ ਹੈ ਬਲ ਮੇਰੇ ਕੋਲ ਇਸ ਕਰਕੇ ਭਗਤ ਜਿਹੜੇ ਨੇ ਇਹ ਉਹ ਅਵਤਾਰੀ ਸ਼ਕਤੀ ਹੁੰਦੇ ਨੇ ਜਿਹਨੂੰ ਬਾਲੀ ਦਾ ਅਵਤਾਰ ਕਹਿੰਦੇ ਬਲੀ ਬਾਲੀ ਦਾ ਮਤਲਬ ਬਲੀ ਬਲ ਵਾਲਾ ਬੁੱਧ ਬਲ ਵਾਲਾ ਜਿਹੜੀ ਉਹ ਗੱਲ ਕਰਦੇ ਨੇ ਆਦਮੀ ਦਾ ਚਿੱਤ ਉਹਦੇ ਨਾਲ ਸਹਿਮਤ ਹੋ ਜਾਂਦੇ ਅੱਧੀ ਸ਼ਕਤੀ ਉੱਧਰ ਚਲੀ ਗਈ ਨਾ ਮਨ ਭਾਉਂਦੀ ਗੱਲ ਤਾਂ ਹੁੰਦੀ ਨਹੀਂ ਉਹਨਾਂ ਦੇ ਚਿੱਤ ਭਾਉਂਦੀ ਹੁੰਦੀ ਹੈ ਅੰਤਰਾਤਮਾ ਤਾਂ ਐਕਸੈਪਟ ਕਰ ਲੈਂਦੀ ਉਹਨਾਂ ਦੀ ਉਧਰੋਂ ਮਨ ਖੋ ਲੈਂਦਾ ਅੰਦਰੋਂ ਤਾਂ ਮੰਨ ਲੈਂਦੇ ਇਸ ਕਰਕੇ ਰਾਕਸ਼ਸ ਵੀ ਮੰਨ ਲੈਂਦੇ ਨੇ ਸੱਚ ਨੂੰ ਅੱਧੀ ਤਾਕਤ ਉਹਨਾਂ ਦੀ ਖਿੱਚ ਲਈ ਚਿੱਤ ਤਾਂ ਉਧਰ ਸੱਚ ਨਾਲ ਜੁੜਿਆ ਹੋਇਆ ਪਹਿਲਾਂ ਹੀ ਹੈ। ਸੱਚ ਦੇ ਹੱਥ ਉਹ ਪਾਵਰ ਹੈ, ਅੱਧਾ ਹਿੱਸਾ ਪਹਿਲਾਂ ਹੀ ਸੱਚ ਨਾਲ ਜੁੜਿਆ ਹੋਇਆ। ਗੁਰਬਾਣੀ ਨੂੰ ਮੰਨਣ ਦਾ ਲੋਕਾਂ ਦਾ ਕਾਰਨ ਇਹ ਹੈ ਕਿ ਸੱਚ ਤੇ ਆਧਾਰਿਤ ਹੈ, ਸਾਰਿਆਂ ਦੇ ਅੰਦਰ ਸੱਚ ਹੈਗਾ, ਸਾਰਿਆਂ ਦੇ ਮਨ ਦੇ ਵਿੱਚ ਸੱਚ ਹੈਗਾ। ਉਹ ਅੰਦਰਲਾ ਮੰਨਦਾ ਵੀ ਇਹ ਗੱਲ ਠੀਕ ਹੈ, ਬਾਹਰਲਾ ਚਾਹੇ ਮੰਨੇ ਚਾਹੇ ਨਾ ਮੰਨੇ, ਅੰਦਰਲਾ ਮੰਨਦਾ। ਬਾਕੀ ਜਿਹੜੀਆਂ ਮਤਾਂ ਨੇ ਮਨ ਦੇ ਉੱਤੇ ਆਧਾਰਿਤ ਨੇ, ਉਹ ਮਨ ਨੂੰ ਰਿਜੈਕਟ ਕਰਦਾ, ਅੰਦਰਲਾ ਤਾਂ ਪਹਿਲੇ ਰਿਜੈਕਟ ਕਰਦਾ। ਕੁਛ ਗੱਲਾਂ ਐਸੀਆਂ ਨੇ ਜਿਹਨੂੰ ਮਨ ਰਿਜੈਕਟ ਕਰ ਦਿੰਦਾ, ਅੰਦਰਲਾ ਤਾਂ ਰਿਜੈਕਟ ਕਰਦਾ ਹੀ ਕਰਦਾ, ਉਹਨੂੰ ਅੰਦਰਲਾ ਕਹਿੰਦਾ ਮਨ ਨੂੰ ਵੀ ਠੀਕ ਹੋਵੇ ਤਾਂ ਰਿਜੈਕਟ ਕਰਦੀ। ਪਰ ਜਿਹੜੀ ਗਲਤ ਰਿਜੈਕਟ ਕਰਦਾ ਹੈ ਮਨ, ਰਿਜੈਕਟ ਕਰਨ ਦੇ ਕਾਬਲ ਨਹੀਂ ਹੁੰਦੀ, ਚਿੱਤ ਕਹਿੰਦਾ ਵੀ ਨਹੀਂ ਰਿਜੈਕਟ ਕਰਨ ਦੇ ਕਾਬਲ ਨਹੀਂ ਹੈ, ਤੂੰ ਗਲਤ ਕਹਿੰਦਾ, ਤੂੰ ਗਲਤ ਕਹਿੰਦਾ, ਤੇ ਗਲਤ ਠੀਕ ਹੈ, ਤੈਨੂੰ ਗਲਤ ਕਿਉਂ ਲੱਗਦੀ ਹੈ? ਬਾਣੀ ਸਾਨੂੰ ਗਲਤ ਕਿਉਂ ਲੱਗਦੀ ਹੈ? ਸਿੱਖਾਂ ਨੂੰ ਅਸੀਂ ਐਕਸੈਪਟ, ਜੇ ਗਲਤ ਨਹੀਂ ਲੱਗਦੀ ਐਕਸੈਪਟ ਕਿਉਂ ਨਹੀਂ ਕਰਦੇ? ਜੇ ਗਲਤ ਨਹੀਂ ਲੱਗਦੀ ਮੰਨਦੇ ਕਿਉਂ ਨਹੀਂ? ਜੇ ਨਹੀਂ ਮੰਨਦੇ ਤਾਂ ਇਹਦਾ ਮਤਲਬ ਸਾਨੂੰ ਗਲਤ ਲੱਗਦੀ ਹੈ, ਠੀਕ ਨਹੀਂ ਲੱਗਦੀ। ਮਨ ਸਾਡਾ ਮੰਨਦਾ ਕਿਉਂ ਨਹੀਂ? ਮਨ ਬਾਗੀ ਹੈ ਗੁਰਬਾਣੀ, ਜੇ ਮਨ ਬਾਗੀ ਹੈ ਗੁਰਬਾਣੀ ਤਾਂ ਫਿਰ ਅਸੀਂ ਕਿਹੜੇ ਬੇਸ ਤੇ ਕਹਿੰਦੇ ਅਸੀਂ ਸਿੱਖਾਂ, ਕੀ ਗਰਾਊਂਡ ਹੈ ਸਾਡੇ ਕੋਲ ਕਹਿਣ? ਮਨ ਗੁਰਬਾਣੀ ਤੋਂ ਬਾਗੀ ਹੈ, ਗੁਰੂ ਦੀ ਗੱਲ ਤੋਂ ਬਾਗੀ ਹੈ, ਅਸੀਂ ਕਹਿੰਦੇ ਹਾਂ ਮੰਨਦੇ ਹਾਂ ਅਸੀਂ ਸਿੱਖਾਂ। ਅਸੀਂ ਕਹੀਏ ਕਿ ਦੁਨੀਆਂ ਨੇ ਨਹੀਂ ਮੰਨਣਾ, ਦਰਗਾਹ 'ਚ ਨਹੀਂ ਮੰਨੀ ਜਾਣੀ ਹੈ ਗੱਲ, ਦੁਨੀਆਂ ਵੀ ਮੰਨ ਲਵੇ ਦਰਗਾਹ 'ਚ ਨਹੀਂ ਮੰਨੀ ਜਾਣੀ ਹੈ ਗੱਲ, ਦਰਗਾਹ 'ਚ ਅਸੀਂ ਝੂਠੇ ਹਾਂ, ਦੁਨੀਆਂ ਚਾਹੇ ਚਲੋ ਕਹਿ ਲਵੇ ਸਾਨੂੰ ਆਪਣੀ ਭਾਸ਼ਾ 'ਚ ਸਿੱਖ ਨੇ, ਜਿਹਨਾਂ ਨੂੰ ਸਿੱਖੀ ਦੀ ਸਮਝ ਨਹੀਂ ਕਹਿ ਲਵੇ ਸਿੱਖ ਨੇ, ਅਸੀਂ ਕਹਿੰਦੇ ਉਹ ਈਸਾਈ ਨੇ, ਸਾਨੂੰ ਕਿਹੜਾ ਈਸਾਈ ਮਤ ਦਾ ਪਤਾ ਹੈ ਕੀ ਹੁੰਦੀ ਹੈ? ਅੱਜ ਵੀ ਦਰਗਾਹ 'ਚ ਸਿੱਖ ਜਿਹੜੇ ਨੇ ਦਰਗਾਹ ਦੇ ਮੁਤਾਬਕ ਸਿੱਖ ਨਹੀਂ ਹਨ, ਜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਗਲਤੀ ਨਾਲ ਤਾਂ ਗਲਤੀ ਸੁਧਾਰੀ ਜਾ ਸਕਦੀ ਹੈ। ਗਲਤੀ ਸੁਧਾਰੀ ਇਸ ਤਰੀਕੇ ਨਾਲ ਜਾ ਸਕਦੀ ਹੈ ਕਿ ਗੁਰਬਾਣੀ ਨੂੰ ਮੰਨ ਕੇ ਮੰਨਣਾ ਸ਼ੁਰੂ ਕਰੋ, ਸਮਝੋ ਤੇ ਮੰਨੋ, ਫਿਰ ਸਿੱਖਾਂ, ਵਰਨਾ ਸਿੱਖ ਕੋਈ ਵੀ ਨਹੀਂ। ਗੁਰਬਾਣੀ ਨੂੰ ਨਾ ਮੰਨਣ ਵਾਲਾ, ਨਾ ਸਮਝਣ ਵਾਲਾ ਸਿੱਖ ਹੋਈ ਨਹੀਂ ਸਕਦਾ। ਸਿੱਖਿਆ ਕੀ ਹੈ? ਸਿੱਖ ਕੌਣ ਹੈ? ਜਿਹਦੇ ਕੋਲ ਸਿੱਖਿਆ ਹੋਵੇ, ਸਿੱਖਿਆ ਲਈ ਹੋਈ ਹੋਵੇ। ਮਿਸਤਰੀ ਕੌਣ ਹੈ? ਜਿਹੜਾ ਜਾਣਦਾ ਹੋਵੇ। ਕੋਈ ਮਸ਼ੀਨ ਹੈ, ਟਰੈਕਟਰ ਹੈ, ਕਾਰ ਹੈ, ਕੋਈ ਉਹ ਖੋਲ ਬੰਨੋ ਦੀ ਜਾਣਦਾ ਹੋਵੇ। ਤੇ ਸਿੱਖ ਕੌਣ ਹੈ? ਜਿਹੜਾ ਗੁਰੂ ਦੀ ਸਿੱਖਿਆ ਜਾਣਦਾ ਹੋਵੇ। ਸਿੱਖਿਆ ਕੀ ਹੈ? ਤੋੜੇ ਬੰਧਨ ਹੋਵੇ ਮੁਕਤੇ ਸਿੱਖੇ, ਜੀਵਤ ਬੰਧਨ ਤੋੜੇ ਸਿੱਖੇ, ਜਿਉਂਦਾ ਹੀ ਵਿਕਾਰਾਂ ਨੂੰ ਬੰਨਣ ਤੋੜਨ ਜਾਣਦਾ ਹੋਵੇ ਸਿੱਖੇ। ਜਿਹੜੇ ਕਰ ਸਕਦਾ ਸਿੱਖ ਹੈ, ਵਰਨਾ ਸਿੱਖੇ ਨਹੀਂ। ਜੀਵਤ ਬੰਧਨ ਤੋੜੇ, ਮਾਇਆ ਦੇ ਬੰਧਨ ਨੂੰ ਜਿਉਂਦਾ ਤੋੜਵੇ ਸਿੱਖ ਹੈ, ਇਹ ਸਿੱਖਿਆ ਹੈ। ਜੇ ਇਹ ਜਾਣਦਾ ਨਹੀਂ ਉਹ ਸਿੱਖ ਹੈ ਹੀ ਨਹੀਂ। ਤੋੜੇ ਬੰਧਨ ਹੋਵੇ ਮੁਕਤ, ਉਹ ਮੁਕਤ ਹੈ। ਬੰਧਨ ਤੋੜਨ ਜਾਣਦਾ ਹੈ ਜੇ, ਤਾਂ ਉਹਨੇ ਸਿੱਖਿਆ ਲੈ ਲਈ, ਬੰਧਨ ਐ ਤੋੜੀ ਦੇ ਨੇ। ਕਿਵੇਂ ਤੋੜੀ ਦੇ ਨੇ? ਜੇ ਗੁਣ ਹੋਣ ਤਾਂ ਕੱਟੀਆਂ ਨਾ ਬੰਧਨ ਨੇ ਉਗਣਾ ਦੇ, ਜੇ ਗੁਣ ਹੋਣ ਗੁਣ ਕੱਢ ਲੈਣ। ਫਿਰ ਕੌਣ ਨੇ ਜਿਹੜੇ ਬੰਧਨ ਕੱਟੇ ਗਏ? ਜੇ ਗੁਣ ਹੋਣ ਤਾਂ ਕੱਟੀਏ ਨੂੰ ਸੇ ਭਾਈ ਸੇ ਵੀਰ, ਉਹਨੂੰ ਵੀਰ ਔਰ ਭਾਈ ਦਾ ਖਿਤਾਬ ਮਿਲਿਆ ਹੋਇਆ ਗੁਰੂ ਘਰ ਚ। ਭਾਈ ਦਾ ਖਿਤਾਬ ਮਿਲਿਆ ਨਾ, ਵੀਰ ਨੂੰ ਇਹ ਭਾਈ ਕਿਹਾ ਹੋਇਆ ਨਾ, ਵੀਰ ਦਾ ਮਤਲਬ ਇੱਥੇ ਬਹਾਦਰ ਹੈ, ਸੂਰਾ ਵਰਿਆਮ ਵੀਰ। ਉਹਨੂੰ ਭਾਈ ਦਾ ਖਿਤਾਬ ਮਿਲ ਗੁਰੂ ਘਰ ਚ, ਉਹਨੂੰ ਭਾਈ ਦਾ ਖਿਤਾਬ ਹੈ, ਬਰਾਬਰੀ ਦਾ ਖਿਤਾਬ ਹੈ, ਭਾਈ ਦਾ ਉਹਨੇ ਬਰਾਬਰੀ ਦਾ ਖਿਤਾਬ ਹੈ। ਸਿੱਖ ਸਾਰੇ ਬਰਾਬਰ ਹੁੰਦੇ ਨੇ, ਦਰਗਾਹ ਵੀ ਬਰਾਬਰ ਨੇ, ਇੱਥੇ ਬਰਾਬਰ ਨੇ, ਗੁਰੂ ਵਾਲੀ ਪ੍ਰਥਾ ਸਾਡੇ ਹੈ, ਉਹ ਜਿਹੜੀਆਂ ਉੱਤੇ ਮੱਤਾਂ ਗੜੀਆਂ ਸੰਖ ਜਪ ਸੰਖ ਪਾਓ, ਇਹਨਾਂ 'ਚ ਗੁਰੂ ਵਾਲੀ ਪ੍ਰਥਾ, ਇੱਧਰ ਇੱਧਰ ਤਾਂ ਦੇਣਾ ਹੀ ਦੇਣਾ ਸਭ ਕੁਛ, ਇੱਧਰ ਤਾਂ ਦਸਮ ਪਾਤਸ਼ਾਹ ਨੇ ਲਫ਼ਜ਼ ਵਰਤਿਆ ਮਲੰਗ, ਮਲੰਗ ਲਫ਼ਜ਼ ਵਰਤਿਆ ਕਈ ਜਗ੍ਹਾ, ਉਹ ਕਹਿੰਦੇ ਵੀ ਕਈ ਐ ਮਲੰਗ ਇਹਨਾਂ 'ਚ ਹੁੰਦੇ ਨੇ ਮੁਸਲਮਾਨਾਂ 'ਚ, ਮੁਸਲਮਾਨ ਵੀ ਸੁੱਖਾ ਪੀਂਦੇ ਨੇ, ਹੋਰ ਉੱਥੇ ਆਪਣੇ ਅਮਰਦਾਸ ਵੇਲੇ ਉਹ ਮਲੰਗੇ ਸੀ ਜਿਹੜਾ ਰਾਹ ਦੇ ਵਿੱਚ ਕਹਿੰਦੇ ਸੁੱਖਾ ਰਗੜਦਾ ਹੁੰਦਾ ਸੀ, ਜਿਹਦੇ ਕੋਲ ਭਾਈ ਲਗਾ ਬਹਿ ਕੇ ਜਾਂਦਾ ਸੀ, ਸਾਖੀ ਇਹਨੂੰ ਮਲੰਗ ਸੀ, ਸੁੱਖਾ ਰਗੜਦਾ ਸੀ, ਬਾਬਰ ਖੁਦ ਸੁੱਖਾ ਖਾਂਦਾ ਸੀ ਭੰਗ, ਬਾਬਰ ਨਾਲ ਭੰਗ ਕਿੱਥੋਂ ਦੇਣੀ ਹੈ, ਪੜ੍ਹ ਲੈਣ ਦੋ ਜੀ ਕੇ ਬਾਬਰੀ ਜਿਹੜੇ ਰੌਲਾ ਪਾਉਂਦੇ ਨੇ, ਇਹਨਾਂ ਨੂੰ ਪਤਾ ਕੀ ਹੈ, ਉਹ ਮਲੰਗ ਉਹ ਕਹਿੰਦੇ ਨੇ ਐਂ ਸੂਰਮੇ ਲਟੇ ਪਏ ਨੇ ਵੱਡੇ ਹੋਏ ਕੇਸ ਖੁੱਲੇ, ਜਿਵੇਂ ਭੰਗ ਪੀ ਕੇ ਮਲੰਗ ਲਟੇ ਹੁੰਦੇ ਨੇ, ਮਲੰਗ ਮੁਸਲਮਾਨ ਦੇ ਲਫ਼ਜ਼ ਵਰਤੇ, ਉਹਨਾਂ ਨੂੰ ਉਹ ਫੱਕਰ ਸਮਝਦੇ ਨੇ, ਮਲੰਗਾ ਲੰਗਾ ਦੀ ਬੜੀ ਇੱਜ਼ਤ ਕਰਦੇ ਨੇ ਮੁਸਲਮਾਨ, ਇਸਲਾਮ ਧਰਮ ਵਾਲੇ ਇੱਜ਼ਤ ਕਰਦੇ।
ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ,
ਅਸੰਖ ਮੂਰਖ ਅੰਧ ਘੋਰ, ਸੰਸਾਰ ਚ ਦ੍ਰਿਸ਼ਟੀ ਮਾਰ ਕੇ ਲੰਬੀ ਨਾਲ ਦੇਖਿਆ ਘੁੰਮ ਫਿਰ ਕੇ, ਤਾਂ ਇਉਂ ਲੱਗਿਆ ਵੀ ਲੋਕ ਤਾਂ ਮੂਰਖ ਅੰਧ ਘੋਰ ਨੇ, ਕਿੰਨੇ ਨੇ ਜਿਹਨਾਂ ਦੀ ਗਿਣਤੀ ਨਹੀਂ ਕਰ ਸਕਦੇ, ਜਿਹੜੇ ਝੂਠੇ ਧਰਮਾਂ ਦੇ ਮਗਰ ਲੱਗੇ ਹੋਏ ਨੇ, ਜਿਹੜੇ ਅੱਖਾਂ ਨਾਲ ਦੇਖਣ ਵਾਲੇ ਨੂੰ ਪਰਮਾਤਮਾ ਅੱਖਾਂ ਨਾਲ ਦੇਖਣ ਵਾਲੀ ਚੀਜ਼ 'ਚੋਂ ਮੰਨਦੇ ਨੇ ਪਰਮਾਤਮਾ ਦੇ ਦਰਸ਼ਨ ਹੋਣਗੇ, ਉਹ ਮੂਰਖਾਂ ਦੇ ਘੋਰ ਨਹੀਂ ਕੀ ਹੈ, ਜਦ ਉਹਨੂੰ ਪਤਾ ਹੈ ਕਿ ਅੱਖਾਂ ਨਾਲ ਦਰਸ਼ਨ ਹੋਣੇ ਨਹੀਂ, ਫਿਰ ਉਹ ਗੱਲ ਕਾਹਦੇ ਮੰਨਦੇ ਨੇ ਜਿਹੜੀ ਬਲੁੱਤ ਹੈ, ਅੱਖਾਂ ਨਾਲ ਦੇਖਣ ਵਾਲੀ ਚੀਜ਼ ਕਦੇ ਪਰਮਾਤਮਾ ਨਹੀਂ ਹੋ ਸਕਦੀ, ਕਦੇ ਗੁਰੂ ਨਹੀਂ ਹੋ ਸਕਦੀ, ਕਦੇ ਪਰਮੇਸ਼ਰ ਨਹੀਂ ਹੋ ਸਕਦੀ, ਆਤਮਾ ਗੁਰ ਪਰਮੇਸ਼ਰ ਕਿਹਾ ਹੈ, ਜਦ ਗੁਰ ਪਰਮੇਸ਼ਰ ਕਿਹਾ ਉਹ ਆਤਮਾ ਨੂੰ ਕਿਹਾ, ਗੁਰ ਪਰਮੇਸ਼ਰ ਇੱਕੋ ਜਾਣ, ਗੁਰ ਆਤਮਾ ਨੂੰ ਕਿਹਾ ਹੋਇਆ, ਚੇਲਾ ਵੀ ਆਤਮਾ ਹੀ ਹੈ, ਆਤਮਾ ਦਾ ਦਰਸ਼ਨ ਅੱਖਾਂ ਨਾਲ ਨਹੀਂ ਹੁੰਦਾ, ਜਦ ਗੁਰ ਚੇਲੇ ਕੀ ਸੰਧ ਮਲਾਈ ਕੀ ਕਿਹਾ, ਆਤਮਾ ਹੀ ਦਾਲ ਹੋਈ ਹੋਈ ਹੈ, ਆਤਮਾ ਦਾ ਨਕਸ਼ਾ ਬਣਾਓ, ਕੌਣ ਬਣਾ ਦੂਗਾ, ਨਿਰਾਕਾਰ ਹੈ, ਫਿਰ ਕੌਣ ਕਹਿੰਦੇ ਅੱਖਾਂ ਨਾਲ ਦਰਸ਼ਨ ਹੋ ਜੂ, ਪੋਥੀ ਸਾਹਿਬ 'ਚ ਆਤਮਾ ਨਹੀਂ ਹੈ, ਜਿਹੜਾ ਆਤਮਾ ਮੰਨਦਾ ਸਾਬਤ ਕਰਿਓ, ਪੋਥੀ 'ਚ ਆਤਮਾ ਨਹੀਂ ਹੈ, ਆਤਮਾ ਨਹੀਂ, ਆਤਮਾ ਬੋਲਦੀ ਹੈ, ਆਤਮਾ ਕਿੱਥੇ ਹੁੰਦੀ ਹੈ, ਚਾਹੇ ਉਧਰ ਤਹਿ ਜੀਓ, ਕਬੀਰ ਕਹਿੰਦਾ ਉੱਥੇ ਭੁੱਖ ਲੱਗਦੀ ਹੈ, ਉੱਥੇ ਪਿਆਸ ਲੱਗਦੀ ਹੈ, ਉੱਥੇ ਉਹਦੀ ਅਹੁਦਾ ਹੈ, ਜਨਮ ਹੈ, ਮਰਨ ਹੈ, ਉਮਰ ਵੱਧਦੀ ਹੈ, ਬੁਢੇਪਾ ਹੁੰਦਾ ਹੈ, ਆਤਮਾ ਨਹੀਂ, ਆਤਮਾ ਨਹੀਂ ਤਾਂ ਗੁਰੂ ਕੀ ਹੈ, ਗੁਰੂ ਗਿਆਨ ਹੈ, ਗਿਆਨ ਵੀ ਗੁਰੂ, ਅੱਖਰਾਂ ਵਿੱਚ ਗਿਆਨ ਗੁਰੂ, ਗਿਆਨ ਗੁਰੂ ਅਸੀਂ ਪ੍ਰਾਪਤ ਕਰਦੇ, ਸਾਡੀ ਬੁੱਧੀ ਦਾ ਵਿਸ਼ਾ, ਅਸੀਂ ਉਹਨੂੰ ਸਮਝਣਾ, ਗਿਆਨ ਗੁਰੂ ਆਤਮਾ ਉਪਦੇਸ਼, ਆਤਮਾ ਨੂੰ ਉਪਦੇਸ਼ ਕਰਨਾ, ਜਿਹਨੂੰ ਉਪਦੇਸ਼ ਕਰਨਾ ਉਹ ਨਿਰਾਕਾਰ ਹੈ, ਜਿਹਨੂੰ ਉਪਦੇਸ਼ ਕਰਨਾ ਉਹ ਨਿਰਾਕਾਰ, ਅਚੇਤਨ ਗਿਆਨ ਵਾਲਾ, ਗਿਆਨ ਤਾਂ ਰੋਸ਼ਨੀ ਹੈ, ਚਾਨਣ ਹੈ, ਗੁਰਬਿਨ ਘੋਰ ਆਧਾਰ, ਗਿਆਨ ਤੋਂ ਬਿਨਾਂ ਘੋਰ ਆਧਾਰ ਹੈ, ਇੱਥੇ ਵੀ ਗੁਰਦਾਰ ਸਤਿਗੁਰ ਕਰੀ ਜਾਂਦੇ ਨੇ, ਬਿਲਕੁਲ ਗਲਤ ਹੈ, ਚੇਤਨ ਨਹੀਂ ਹੈ ਗੁਰਬਨ, ਗੁਰ ਦਾ ਮਤਲਬ ਇੱਥੇ ਗਿਆਨ ਹੈ, ਨਹੀਂ ਤਾਂ ਨਾਨਕ ਪ੍ਰਗਟ ਹੋਇਆ ਸਾਰਿਆਂ ਦੇ ਅੰਦਰ ਚਰਨ ਹੋ ਜਾਂਦਾ। ਜੇ ਚੇਤਨ ਦੀ ਗੱਲ ਹੁੰਦੀ, ਆਦਮੀ ਵਿਅਕਤੀ ਦੀ ਗੱਲ ਹੁੰਦੀ, ਗੁਰਬਨ ਭੋਜਨਦਾਰ ਜਿਵੇਂ ਅਰਥ ਕਰਦੇ ਨੇ ਮੂਰਖ, ਇਹ ਫਿਰ ਤਾਂ ਇੱਕ ਬੰਦਾ ਪੈਦਾ ਹੋਣ ਦੀ ਲੋੜ ਹੈ, ਸਾਰਿਆਂ ਨੂੰ ਗਿਆਨ ਹੋ ਜਾਂਦਾ। ਇਹ ਗੱਲ ਹੈ, ਗਿਆਨ ਜਿਹਨੂੰ ਮਿਲ ਗਿਆ, ਜਿਹਨੂੰ ਗਿਆਨ ਸਮਝ ਆ ਗਿਆ, ਇਹ ਆ ਜਿਹਨੇ ਮੰਨ ਲਿਆ, ਹਜ਼ਮ ਕਰ ਲਿਆ, ਉਹਦਾ ਜੀਵਨ ਬਦਲ ਗਿਆ। ਹਕੀਕਤ ਇਹ, ਸੁਣਿਆ ਮੰਨਿਆ, ਮਨ ਕੀਤਾ, ਉਹ ਨਾਲ ਸ਼ਰਤ ਹੈ, ਗਿਆਨ ਦੀ ਵੀ ਸ਼ਰਤ ਹੈ, ਸਮਝ ਆ ਜਾਵੇ। ਪਹਿਲੀ ਤਾਂ ਗੱਲ, ਸਮਝ ਆਉਣਾ ਹੀ ਔਖਾ, ਜੇ ਸਮਝ ਆ ਜਾਵੇ ਤਾਂ ਮੰਨਣਾ ਔਖਾ। ਸਮਝ ਕਿਹੜਾ ਸਾਰਾ ਹੀ ਆ ਜਾਣਾ, ਜਾਂ ਸ਼ੁਰੂ 'ਚ ਸਮਝ ਆਉਂਦਾ ਉਹੀ ਮੰਨਣਾ ਔਖਾ, ਸਟਾਰਟ ਹੈ ਔਖਾ। ਇਹ ਤਾਂ ਕਿਤੋਂ ਵੀ ਮੰਨ ਲਾ ਜਾਂ ਥੋੜ੍ਹਾ ਜਿਹਾ ਵੀ ਮੰਨ ਲਾ, ਸਾਰਾ ਹੀ ਮੰਨਿਆ ਜਾਂਦਾ, ਨਹੀਂ ਮੰਨਿਆ ਨਹੀਂ ਮੰਨਿਆ ਜਾਂਦਾ, ਉਹ ਹਰ ਵਿਚਾਲਾ ਮੰਨਿਆ ਹੋਇਆ। ਅਸੰਖ ਮੂਰਖਾਂਤ ਘੋਰ, ਮੂਰਖਾਂਤ ਘੋਰ ਕਹਿੰਦੇ ਨੇ, ਨਹੀਂ ਗਿਣੇ ਜਾ ਸਕਦੇ, ਦੁਨੀਆਂ ਮੂਰਖਾਂਤ ਘੋਰਾਂ ਦੀ ਭਰੀ ਪਈ ਹੈ। ਸਿਆਣੇ ਕਿੰਨੇ ਕਿੰਨੇ ਬਿਰਲੇ ਨੇ, ਦੋ ਕੈਟਾਗਰੀਆਂ ਨੇ, ਇੱਕ ਮੂਰਖ ਬਣਾਉਣ ਵਾਲੇ ਨੇ, ਇੱਕ ਮੂਰਖ ਬਣੇ ਹੋਏ ਨੇ। ਇੱਕ ਤਾਂ ਮੂਰਖ ਬਣਾਉਣ ਵਾਲੇ ਨੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ, ਜਾਣ ਉਹਨਾਂ ਨੂੰ ਪਤਾ ਹੈ ਵੀ ਅਸੀਂ ਧਰਮ ਨਹੀਂ ਹੈ ਸਾਡੇ ਕੋਲ, ਠੀਕ ਨਹੀਂ ਹੈ, ਮੂਰਖ ਬਣਾ ਰਹੇ ਨੇ ਲੋਕਾਂ ਨੂੰ। ਇੱਕ ਐਸੀ ਕਿਸਮ ਦੇ ਆਦਮੀ ਨੇ ਵਿੱਚ ਜਿਹੜੇ ਧਰਮ ਦੀ ਖੋਜ ਕਰ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਉਹ ਮੂਰਖ ਨਹੀਂ ਬਣਾ ਰਹੇ, ਉਹ ਚੁੱਪ ਨੇ, ਖੋਜ ਕਰ ਰਹੇ ਨੇ। ਕਬੀਰ ਨੇ ਮੂਰਖ ਨਹੀਂ ਬਣਾਇਆ ਕਿਸੇ ਨੂੰ ਪਹਿਲਾਂ ਵੀ, ਜੋ ਉਹਦਾ ਪਹਿਲਾ ਬੀਜਕ ਹੈ ਮੂਰਖ ਨਹੀਂ ਬਣਾ ਰਿਹਾ, ਉਹ ਵੀ ਟਿੱਪਣੀਆਂ ਖਿਲਾਫ ਕਰ ਰਿਹਾ ਮਤ ਦੇ, ਹਿੰਦੂ ਮਤ ਦੇ ਖਿਲਾਫ ਹੀ ਟਿੱਪਣੀਆਂ ਨੇ, ਉਹ ਜਗਾ ਰਿਹਾ, ਉਹ ਕਹਿੰਦਾ ਆਹ ਗੱਲ ਉਲਟਾ, ਆਹ ਗੱਲ ਉਲਟਾ, ਆਹ ਗੱਲ ਉਲਟਾ, ਆਹ ਉਹਦੇ 'ਚ ਫੂਟੇ 6000 ਦੀ ਗੱਲ ਕੀਤੀ ਹੋਈ, ਫਿਰ ਵੀ ਨਹੀਂ ਉਹਨੂੰ ਪਤਾ ਲੱਗਿਆ। ਉਹ ਬੇਵਕੂਫ ਨਹੀਂ ਬਣਾਉਂਦੇ ਲੋਕਾਂ, ਮੀਰਾਂ ਹੈ ਗਰਦਰ ਕਬੀਰਾ, ਮੀਰਾਂ ਦਾ ਖੈਰ ਬੇਵਕੂਫ ਹੈ, ਬੇਵਕੂਫ ਬਣੀ ਵੀ ਹੋਈ ਹੈ। ਜਦ ਉਹਨੇ ਕ੍ਰਿਸ਼ਨ ਨੂੰ ਸਾਕਸ਼ਾਤ ਰੂਪ ਮੰਨ ਕੇ ਭਗਤੀ ਕੀਤੀ ਹੈ, ਮੀਰਾਂ ਤੋਂ ਅਵ ਪ੍ਰੇਮ ਦਵਾਨੀ ਸਾਂਵਰੀਆ ਵਰ ਪਾਉਣਾ, ਸਾਂਵਰੀਆ ਦਾ ਤਾਂ ਵਰ ਨਹੀਂ ਪਾਉਣਾ, ਸਾਂਵਰ ਤਾਂ ਕਾਲੇ ਨੂੰ ਕਹਿੰਦੇ ਨੇ, ਸਾਂਵਰੀਆ ਤਾਂ ਮਨ ਹੈ, ਉਹ ਤਾਂ ਮਨਮੁੱਖ ਹੈ, ਫਿਰ ਮਨਮੁੱਖ ਮੀਰਾਂ ਨੂੰ ਕਹੀ ਜਾਂਦਾ ਮੀਰਾ ਭਗਤ, ਹੁਣ ਇਹਨਾਂ ਨੂੰ ਪਤਾ ਹੀ ਨਹੀਂ ਭਗਤ ਦਾ ਲੈਵਲ ਕੀ ਹੈ, ਕੱਚੀ ਬਾਣੀ ਜਾਂ ਪੱਕੀ ਬਾਣੀ ਦੇ ਲੈਵਲ ਦਾ ਨਹੀਂ ਪਤਾ। ਮੀਰਾ ਹੋਈ ਗਿਰਧਰ ਕਬੀਰਾ ਹੋਇਆ, ਇਹ ਨਹੀਂ ਪਹੁੰਚਿਆ। ਸੂਰਦਾਸ ਵੀ ਇੱਕ ਅੱਧੀ ਪੰਕਤੀ ਦੇ ਪਹੁੰਚ ਗਿਆ, ਇੱਕ ਸ਼ਬਦ ਉਹਦਾ ਉਹ ਕਹਿ ਗਿਆ ਉਸ ਗੱਲ, ਉਹ ਲਕੀਰ ਨੂੰ ਹੱਥ ਲਾ ਗਿਆ, ਬਸ ਉਹਨੂੰ ਗੱਲ ਸਮਝ ਚ ਆ ਗਈ। ਉਹ ਦਰਜ ਹੈ ਉਹਦੀ, ਇੱਕ ਸ਼ਬਦ ਹੈ ਪੰਕਤੀ, ਦਰਜ ਨੇ ਗੁਰੂ ਗ੍ਰੰਥ ਸਾਹਿਬ, ਚਾਹੇ ਇੱਕ ਸ਼ਬਦ ਵੀ ਹੈ ਧਰਨੇ ਦਾ, ਇਹਦਾ ਆਪਣਾ ਸਦਨੇ ਦਾ ਕੋਈ ਸ਼ਬਦ, ਸ਼ਬਦ ਕਿੰਨੇ ਨੇ, ਨਹੀਂ ਰੌਲਾ, ਉਹਨੂੰ ਸਮਝ ਆ ਗਈ ਗੱਲ ਦੀ, ਬਸ ਸਮਝ ਇਹ ਨਹੀਂ ਆ ਸਕਦੀ ਪੂਰੀ ਜਿੰਨਾ ਚਿਰ ਮੰਨੂ ਨਹੀਂ। ਲੋਕ ਸੰਸਾਰ ਕਿਹਦੇ ਨਾਲ ਭਰਿਆ ਹੈ, ਅਸੰਖ ਆਦਮੀ ਲੱਗੇ ਹੋਏ ਨੇ ਬਲੈਕਮੇਲਰ ਧਰਮ ਦੇ ਖੇਤਰ 'ਚ, ਜਾਣ ਬੁੱਝ ਕੇ ਦੁਕਾਨਦਾਰੀ, ਉਹਨਾਂ ਨੂੰ ਗੁਰੂ ਨਾਨਕ ਦੇਵ ਚੋਰ ਹਰਾਮ ਖੋਰ ਕਹਿੰਦੇ ਨੇ, ਚੋਰ ਹਰਾਮ ਖੋਰ ਕਹਿੰਦੇ, ਕਿਸੇ ਦੀ ਚੀਜ਼ ਹੁੰਦੀ ਹੈ ਚੋਰ ਚੋਰੀ ਕਰਦਾ, ਕਾਰ ਚੋਰੀ ਕਰਦਾ ਉਹਦਾ ਰੰਗ ਬਦਲਦਾ, ਉਹਦਾ ਨੰਬਰ ਪਲੇਟ ਬਦਲਦਾ, ਕਾਗਜ਼ ਨਵੇਂ ਬਣਾਉਂਦਾ ਫਿਰ ਵੇਚਦਾ, ਬਦਲਿਆ ਨਾ ਉਹਨੂੰ ਕੁਛ। ਮੱਝਾਂ ਚੋਰੀ ਕਰਦੇ ਨੇ, ਪੂਛ ਵੱਢ ਦਿੰਦੇ ਨੇ, ਸਿੰਘ ਵੱਢ ਦਿੰਦੇ ਨੇ, ਯਾਨੀ ਉਹਦਾ ਰੂਪ ਬਦਲਦੇ ਨੇ, ਦੇਵਾਂਗੇ ਨਹੀਂ। ਇਵੇਂ ਜਿਹੜੇ ਚੋਰ ਹਰਾਮ ਖੋਰ ਧਰਮ ਦੇ ਖੇਤਰ ਚ ਨੇ ਉਸ ਗਿਆਨ ਦਾ ਰੂਪ ਬਦਲ ਦਿੰਦੇ, ਉਸ ਗੱਲ ਜਿਹੜੀ ਕਹੀ ਹੋਈ ਅਸਲ ਦੀ ਦਾ ਰੂਪ ਬਦਲ ਦਿੰਦੇ, ਰੂਪ ਬਦਲ ਕੇ ਦੱਸ, ਸੱਚ ਨੂੰ ਝੂਠ ਮਿਲਾ ਕੇ ਦੱਸ ਦਿੰਦੇ। ਸੱਚ ਨੂੰ ਸਾਬਤ ਕਰ ਨਹੀਂ ਸਕਦੇ, ਝੂਠ ਨੂੰ ਸੱਚ ਸਾਬਤ ਕਰਨਾ ਚਾਹੁੰਦੇ। ਗ੍ਰੰਥ ਲਿਖੇ ਪਏ ਨੇ, ਜਿੰਨੇ ਮਰਜ਼ੀ ਹੋਰ ਲਿਖ ਲਓ, ਝੂਠ ਨਾਲ ਸੱਚ ਸਿੱਧ ਨਹੀਂ ਹੁੰਦਾ ਕਦੇ ਵੀ। ਕਹਾਣੀਆਂ ਸਾਖੀਆਂ ਨਾਲ ਸੱਚ ਸਿੱਧ ਕਦੇ ਨਹੀਂ ਹੋਇਆ ਅੱਜ ਤੱਕ। ਮਾਇਆ ਨਾਲ ਸੱਚ ਨਹੀਂ ਸਿੱਧ ਹੁੰਦਾ, ਰਮਾਇਣ ਲਿਖੀ ਹੈ ਸੱਚ ਸਿੱਧ ਕਰਨ ਵਾਸਤੇ, ਲਿਖੀ ਦੀ ਫਸੇ ਬੈਠੇ ਨੇ। ਰਮਾਇਣ ਨੂੰ ਸੱਚ ਸਿੱਧ ਕਰਨ ਵਾਸਤੇ ਲਿਖੀ ਦੀ ਸਾਖੀ ਦੇ ਤੌਰ ਤੇ ਫਸ ਗਏ, ਸਗੋਂ ਹੋਰੇ ਰਾਹ ਪੈ ਗਏ। ਸੱਚ ਝੂਠ ਚੋਂ ਮਾਇਆ ਚੋਂ ਸਿੱਧ ਨਹੀਂ ਹੁੰਦਾ ਹੁੰਦਾ, ਸਾਖੀਆਂ ਕਹਾਣੀਆਂ ਚੋਂ ਸਿੱਧ ਨਹੀਂ ਹੋ ਸਕਦਾ। ਆਪਣੇ ਜਾਣੇ ਰਮਾਇਣ ਦੀ ਕਥਾ ਉਹਨਾਂ ਨੇ ਬ੍ਰਹਮ ਗਿਆਨ ਦੀ ਕਥਾ ਹੀ ਲਿਖੀ ਹੈ ਲਿਖਣ ਵਾਲੇ ਨੇ। ਕਹਿੰਦੇ ਨੇ ਅਸੀਂ ਕਿਸੇ ਰਾਮ ਚੰਦਰ ਦੀ ਕਥਾ ਨਹੀਂ ਲਿਖੀ, ਅਸੀਂ ਪਰਮੇਸ਼ਰ ਦੀ ਕਥਾ ਲਿਖੀ ਹੈ। ਲਿਖਣ ਲਿਖੀ ਨਹੀਂ ਜਾ ਸਕਦੀ, ਲਿਖੀ ਹੋਈ ਨਹੀਂ ਜਾ ਸਕਦੀ, ਪੋਸੀਬਲ ਨਹੀਂ ਹੈ, ਕਿਉਂਕਿ ਗੱਲ ਬੋਲੀ ਹੋਈ ਨਹੀਂ ਜਾ ਸਕਦੀ। ਜਿਹੜੀ ਬੋਲੀ ਜਾ ਸਕਦੀ ਉਹੀ ਲਿਖੀ ਜਾ ਸਕਦੀ ਹੈ। ਜਿਹੜੀ ਗੱਲ ਬੋਲਣ ਦੇ ਵੀ ਪਰੇ ਹੈ ਉਹ ਲਿਖਣ ਦੇ ਵੀ ਪਰੇ ਹੈ। ਜਿੰਨੇ ਮਰਜ਼ੀ ਗ੍ਰੰਥ ਲਿਖੀ ਜਾਓ, ਸੱਚ ਬੁੱਝਣ ਵਾਲੀ ਚੀਜ਼ ਰਹਿਣੀ ਹੈ। ਇਹੀ ਪ੍ਰੋਬਲਮ ਹੈ ਸੱਚ ਨੂੰ ਪ੍ਰਗਟ ਕਰਨਾ। ਪ੍ਰਗਟ ਕਰਨਾ ਹੀ ਪਹਿਲਾਂ ਤਾਂ ਔਖਾ, ਸਮਝਣਾ ਹੀ ਔਖਾ, ਸਮਝਾਉਣਾ ਨਹੀਂ ਔਖਾ ਜੇ ਸਮਝ ਲਵੇ, ਪਰ ਗਾਹਾਂ ਸਮਝਣ ਵਾਲੇ ਕੋਲ ਬੁੱਧੀ ਹੋਵੇ ਉਹੀ ਤਾਂ ਸਮਝੇ। ਸਮਝਾਉਣਾ ਨਹੀਂ ਔਖਾ, ਜਿਹੜਾ ਸਮਝ ਗਿਆ ਉਹਨੂੰ ਸਮਝਾਉਣਾ ਨਹੀਂ ਔਖਾ। ਕਾਲਜ ਨੇ, ਸਕੂਲ ਨੇ, ਯੂਨੀਵਰਸਿਟੀਆਂ ਨੇ, ਕਿਤੇ ਸਾਰੇ ਹੀ PhD ਕਰ ਲੈਂਦੇ ਨੇ, ਨਹੀਂ ਕਰਦੇ। ਫਿਰ ਇਹ ਤਾਂ ਬਹੁਤ ਵੱਡੀ ਪੜ੍ਹਾਈ ਹੈ, ਇਹ ਕੋਈ ਬਿਲਦੇ ਬਿਲਦੇ ਹੁੰਦੇ। ਬਾਕੀ ਮੁਲਕ ਕਿਹਦੇ ਨਾਲ ਭਰਿਆ ਹੋਇਆ? ਅਸੰਖ ਮੂਰਖਾਂ ਦੇ ਕੋਲ, ਅਸੰਖ ਚੋਰ ਹਰਾਮ ਕੋਲ, ਮੂਰਖਾਂ ਦੇ ਕੋਲ ਨੇ ਲੋਕ, ਚੋਰ ਹਰਾਮ ਖੋਰ ਨੇ ਜਿਨ੍ਹਾਂ ਨੇ ਆਪਣੇ ਧਰਮ ਨੂੰ ਧੰਦਾ ਬਣਾਇਆ ਹੈ।
ਅਸੰਖ,
ਇਹ ਗੱਲ ਸਾਡੇ ਗੁਰਬਾਣੀ 'ਚ ਲਿਖੀ ਹੋਈ ਹੈ, ਚੋਰ ਹਰਾਮ ਕਿਸੇ ਗ੍ਰੰਥ 'ਚ ਨਹੀਂ ਲਿਖੀ ਹੋਈ। ਅਸੀਂ ਵੀ ਉਹੀ ਕੰਮ ਸ਼ੁਰੂ ਕਰ ਲਿਆ ਜਿਹਦੇ ਖਿਲਾਫ ਹੈ ਬਾਣੀ। ਕੀ ਸੰਤ ਇਹੀ ਕੰਮ ਨਹੀਂ ਕਰ ਰਹੇ? ਪਹਿਲਾਂ ਵੀ ਇਹੀ ਕੰਮ ਕਰਦੇ ਸੀ ਸੰਤ, ਇਹ ਚੋਰ ਹਰਾਮ ਖੋਰ ਉਹਨਾਂ ਨੇ ਕਿਹਾ ਹੈ। ਜਿੱਥੋਂ ਸੰਤ ਆਏ ਨੇ ਬਿਨਾਂ ਕਿਰਪਾਨਾਂ ਵਾਲੇ ਤੇ ਇਹਨਾਂ ਦੇ ਬਜ਼ੁਰਗ, ਭਾਗਵੇਂ ਕੱਪੜਿਆਂ ਵਾਲੇ ਹੁੰਦੇ ਤੇ ਸੰਤ, ਉੱਥੋਂ ਆ ਕੇ ਅੰਮ੍ਰਿਤ ਛਕ ਲਿਆ, ਕੰਮ ਉਹੀ ਕਰਦੇ ਨੇ ਪਹਿਲਾਂ ਹੀ। ਪੰਜਾਬ ਵਿੱਚ ਤਾਂ ਗੁਜ਼ਾਰਾ ਨਹੀਂ ਹੈ ਦੂਏ ਸੰਤਾਂ ਦਾ, ਸਿੱਖ ਸੰਗਤ ਹੈਗੀ ਹੈ। ਇਹ ਤਾਂ ਭੇਖ ਇਹਨਾਂ ਨੇ ਤਾਂ ਬਣਾਇਆ, ਰੋਟੀਆਂ ਨਹੀਂ ਮਿਲਦੀਆਂ ਭੇਖ ਬਿਨਾਂ, ਦੁਕਾਨ ਨਹੀਂ ਚੱਲਦੀ ਸਿੱਖੀ ਬਿਨਾਂ, ਕੰਮ ਉਹੀ ਹੈ। ਕੀ ਪ੍ਰਚਾਰ ਕਰਦੇ ਹੋ ਜਾਂ ਤੁਹਾਨੂੰ ਆਪੇ ਸਮਝ ਨਹੀਂ ਹੈ? ਕਿਉਂ ਕਰਦੇ ਹੋ? ਜੇ ਕਰਦੇ ਹੋ ਫਿਰ ਤੁਹਾਡੇ 'ਤੇ ਦਫ਼ਾ ਵੀ ਲਾਗੂ ਹੁੰਦੀ ਹੈ। ਜੇ ਗਲਤ ਪ੍ਰਚਾਰ ਕਰਦੇ ਹੋ ਤਾਂ ਦਫ਼ਾ ਲਾਗੂ ਹੁੰਦੀ ਹੈ। ਅਸੰਖ ਮੂਰਖਾਂ ਦੇ ਕੋਲ, ਅਸੰਖ ਚੋਰ ਹਰਾਮ ਕੋਲ, ਨਹੀਂ ਤਾਂ ਸਾਰੇ ਕਹਿੰਦੇ ਵੀ ਭਾਈ ਪਤਾ ਨਹੀਂ ਹੈਗਾ, ਖੋਜੋ ਆਪੇ, ਸਾਨੂੰ ਆ ਕੇ ਦੱਸੋ। ਇਹ ਕਿਉਂ ਨਹੀਂ ਕਿਹਾ ਸਿੱਖਾਂ ਨੇ? ਇੱਥੇ ਦੁਕਾਨਦਾਰੀ ਬੰਦ ਹੁੰਦੀ ਸੀ, ਗੋਲਕ ਬੰਦ ਹੁੰਦੀ ਸੀ, ਪਰਦਾ ਫਾਸ਼ ਹੁੰਦਾ ਸੀ, ਇੱਜ਼ਤ ਖਤਮ ਹੁੰਦੀ ਸੀ। ਝੂਠੀ ਇੱਜ਼ਤ ਜਿਹੜੀ ਬਣੀ ਹੋਈ ਹੈ ਨਾ, ਗੁਰਬਾਣੀ ਦੇ ਝੂਠੇ ਮਾਣ ਕਹਾ ਕਰ, ਕਿਉਂ ਕਰਦਾ ਝੂਠਾ ਮਾਣ? ਪਰ ਨਹੀਂ ਛੱਡਿਆ ਸਿੱਖਾਂ ਨੇ, ਨਹੀਂ ਛੱਡਿਆ, ਕਹਿੰਦਾ ਰਹੇ ਗੁਰੂ 3600 ਗੁਰੂ ਤੁਰਿਆ ਫਿਰਦਾ ਹੈ, ਸਾਨੂੰ ਕੀ ਲੱਗੇ? ਇਹ ਸਾਰੇ ਚੋਰ ਹਰਾਮ ਖੋਰ ਨੇ। ਗੁਰਬਾਣੀ ਕਹਿੰਦੀ ਹੈ ਸਾਨੂੰ ਸਮਝ ਵੀ ਹੈ, ਜਿਹੜੀ ਗੱਲ ਦੀ ਸਮਝ ਹੈ ਉਹ ਵੀ ਨਹੀਂ ਜਦ ਮੰਨਦੇ। ਇੰਨੀ ਗੱਲ ਦੀ ਸਮਝ ਨਹੀਂ ਆਈ, ਛੱਡੋ, ਜਿਹੜੀ ਦੀ ਸਮਝ ਆ ਗਈ ਉਹ ਕਿਉਂ ਨਹੀਂ ਮੰਨਦੇ? ਫਿਰ